हसे तो वो होए ने ਉਹ ਗਵਾਂ ਆਪ ਚੁਕਦੀਆਂ ਨੇ ਤੂੰ ਮੂੰਹ ਚ ਦਿੰਦਾ ਉਹਨਾਂ ਦੇ ਜਾਂ ਤਾਂ ਤੂੰ ਘਾਹ ਬਣਾ ਕੇ ਦੇ ਆਪਣੇ ਕਿਸੇ ਤਰੀਕੇ ਨਾਲ ਤੂੰ ਬਾਲਾਂ ਕੀ ਕਰਦਾ ਉਹਨਾਂ ਦੀ ਇਸ ਕਰਕੇ ਦਸਮ ਪਾਸ਼ਾ ਕਹਿੰਦੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਉਹ ਕੀੜਾ ਕਹਿੰਦੇ ਨੇ ਕ੍ਰਿਸ਼ਨ ਨੂੰ ਜਿਹੋ ਜਿਹਾ ਕੀੜਾ ਗਾਇਆ ਨੇ ਹੋਏਗਾ ਕੀੜਾ ਤੂੰ ਆਮ ਆਦਮੀ ਨੂੰ ਤਾਂ ਗਊ ਚੰਗੀ ਹੈ ਜਿਹੜੀ ਖੜ ਖਾਏ ਦੁੱਧ ਦੇ ਆਪੇ ਚੁੱਕ ਕੇ ਖਾਂਦੀ ਹੈ ਆਪਣੀ ਮਿਹਨਤ ਨਾਲ ਖਾਂਦੀ ਹੈ ਖੜ ਕੇ ਕੁਛ ਲੈ ਕੇ ਬਾਹਰੋਂ ਚੁੱਕ ਕੇ ਆ ਜਾਂਦੀਆਂ ਸੀ ਗਾਇਆ ਆ ਕੇ ਆ ਖੜਾ ਖੁੜਾ ਕੁਝ ਨਹੀਂ ਸੀ ਪਾਉਂਦਾ ਨਹੀਂ ਕਰਦਾ ਜੁੱਦਣ ਪਏ ਸੀ ਕੀ ਕਹਿਣਾ ਕਿਸੇ ਨੇ ਥੋੜਾ ਬਹੁਤਾ ਘਾਹ ਵੱਢ ਕੇ ਲਿਆਂਦਾ ਪਾ ਦਿੱਤਾ ਉਹ ਵੀ ਉਸ ਸਮੇਂ ਦੇ ਵਿੱਚ ਬਾਹਰ ਕੁਛ ਨਹੀਂ ਹੁੰਦਾ ਦੁੱਧ ਤਾਂ ਦਿੰਦੀਆਂ ਸੀਗੀਆਂ ਆਦਮੀ ਕੀ ਦਿੰਦਾ ਦੁੱਧ ਪੀ ਕੇ ਇਹਨੇ ਕੀ ਕੀਤਾ ਇਹਨੇ ਕੀ ਕੀਤਾ ਦੁੱਧ ਪੀ ਕੇ ਦੁੱਧ ਅਮਰਤ 36 ਅਮਰਤ ਦੇ ਵਾਸਤੇ ਬਣਾਏ ਇਹਨੇ ਕੀ ਕੀਤਾ 36 ਅਮਰਤ ਖਾ ਕੇ ਈਰਖਾ ਹੁਕਮ ਦਾ ਵਿਰੋਧ ਹੰਕਾਰ ਇਹ ਪੈਦਾ ਕੀਤਾ ਲੜਾਈ ਝਗੜੇ ਇਹ ਪੈਦਾ ਕੀਤਾ ਧਰਮ ਜਾਣ ਚ ਲੋਕ ਫਸਾਏ ਪਰਾਏ ਹੱਕ ਖਾਧੇ ਇਹ ਕੀਤਾ ਨਾ ਇਸ ਕਰਕੇ ਤੈਨੂੰ ਪੈਦਾ ਕੀਤਾ ਸੀ ਇਹ ਕੰਮ ਨੂੰ ਪੈਦਾ ਕੀਤਾ ਸੀ ਇਹਨੂੰ ਆਇਆ ਇਸ ਕੰਮ ਆਇਆ ਸੀ ਇਹ ਤਾਂ ਜੇਲ੍ਹ ਚ ਵੀ ਨਹੀਂ ਡਿੱਗਦਾ ਅਪਰਾਧ ਕਰਕੇ ਆਇਆ ਸੀ ਜੇਲ੍ਹ ਚ ਸੁਧਾਰ ਵਾਸਤੇ ਜਾਂਦਾ ਜਿਹੜਾ ਜੇਲ੍ਹ ਚ ਵੀ ਜਾ ਕੇ ਅਪਰਾਧ ਕਰੀ ਜਾਵੇ ਉਹਦਾ ਕੀ ਇਲਾਜ ਇਹ ਤਾਂ ਜੇਲ੍ਹ ਚ ਵੀ ਅਪਰਾਧ ਹੋਰ ਕਰੀ ਜਾਂਦਾ ਉਹ ਇਹਦਾ ਸੋਚ ਲਾ ਵੀ ਤੂੰ ਇਹ ਜੇਲ੍ਹ ਚ ਆਇਆ ਕੀ ਅਪਰਾਧ ਕਰਕੇ ਆਇਆ ਪਿਛਲੇ ਔਗਣ ਬਖਸ਼ ਲੈ ਅਪਰਾਧ ਅੱਗੇ ਮਾਰਗ ਪਾਵਾ ਇਹ ਝੂਠ ਬੋਲਿਆ ਸੀ ਤੁਰਕੀ ਬਾਣੀ ਹੈ ਉਹਨੇ ਕਢਾਇਆ ਮੂੰਹ ਆਪ ਕਰਤੇ ਨੇ ਵੀ ਪਿਛਲੇ ਔਗਣੇ ਬਖਸ਼ਾ ਲੋ ਅੱਗੇ ਨੂੰ ਹੋਰ ਕਾਹਤੇ ਕਰਦੇ ਹੋ ਅੱਗੇ ਪੈ ਜਾਓ ਸਿੱਧੇ ਰਸਤੇ ਤੇ ਇਹ ਤਾਂ ਹੁਣ ਵੀ ਅਪਰਾਧੀ ਕਰੀ ਅਪਰਾਧ ਕਰੀ ਜਾਂਦੇ ਕਾਹਦੇ ਵਾਸਤੇ ਚੌਧਰ ਵਾਸਤੇ ਦੁਨੀਆਂ ਦੀ ਵਡਿਆਈ ਵਾਸਤੇ ਪੁੱਤ ਪੋਤਿਆਂ ਵਾਸਤੇ ਕਿੱਥੇ ਗਏ ਰਾਜੇ ਪਿਛਲੇ ਕਿੱਥੇ ਗਿਆ ਔਰੰਗਜ਼ੇਬ ਕਿੱਥੇ ਗਿਆ ਸ਼ਾਹਜਹਾਂ ਕਿੱਥੇ ਗਿਆ ਰਣਜੀਤ ਸਿੰਘ ਕੋਈ ਹੈ ਨਿਸ਼ਾਨ ਕਿੰਨਾ ਚਿਰ ਹੋ ਗਿਆ 200 ਸਾਲ ਵੀ ਨਹੀਂ ਹੋਇਆ ਜੀ ਸੌ 200 ਸਾਲ ਕੋਈ ਗੱਲ ਹੁੰਦੀ ਹੈ ਕੱਲ ਕੀ ਹੋ ਜਾਣਾ ਉਹ ਕੱਲ ਪ੍ਰਭਾਕਰਨ ਮਾਰਤਾ ਬੁੱਢਾ ਵੀ ਮਾਰਤਾ ਰਾਜਾ ਬਣਿਆ ਹੋਇਆ ਸੀ ਮਰ ਗਿਆ ਨਾ ਬਸ ਮੁਕਲਿਆ ਕੰਮ ਇਹ ਕੁਛ ਸੀ ਨਾ ਇਹ ਤਾਂ ਇੱਥੇ ਵੀ ਨਹੀਂ ਡਿੱਗਦਾ ਅਪਰਾਧ ਕਰਦਾ ਇਹ ਤਾਂ ਰੱਬ ਇਹਨੂੰ ਮਿਲਦਾ ਨਹੀਂ ਉਹਦੇ ਨਾਲ ਡਿੱਗ ਪਏ ਇਹਦੀ ਪਕੜ ਦੇ ਬਾਹਰ ਇਹ ਤਾਂ ਉਹਦੇ ਨਾਲ ਡਿੱਗ ਪਵੇ ਵੀ ਆ ਜਾ ਤੇਰੇ ਨਾਲ ਦੇਖਦੇ ਹਾਂ ਪਹਿਲਾਂ ਤੋਂ ਹੱਥ ਉਹ ਸਾਡੀ ਪਕੜ ਦੇ ਹੀ ਪਰੇ ਹਾਂ ਉਹਦੇ ਨੂੰ ਵੀ ਡਾਏ ਹੋਏ ਹਾਂ ਆਪਣੀ ਮਰਜ਼ੀ ਕਰਦੇ ਹਾਂ ਉਹਦੇ ਭਾਂਡੇ ਚੱਲਦੇ ਨਹੀਂ ਜਿਹੜਾ ਗੋਪਾਲ ਹੈ ਜੇ ਆਦਮੀ ਗੋਪਾਲ ਹੋਵੇ ਉਹ ਆਪਣੇ ਚੇਲਿਆਂ ਤੋਂ ਸਿਵਾ ਸਾਰਿਆਂ ਨੂੰ ਮਾਰ ਦੇਵੇ ਆਪਣੀਆਂ ਗਊਆਂ ਤੋਂ ਬਿਨਾਂ ਸਾਰੀਆਂ ਨੂੰ ਭੁੱਖੀਆਂ ਮਾਰ ਦੇਵੇ ਲੋਕਾਂ ਦੀਆਂ ਉਹ ਤਾਂ ਸਾਰੀ ਪਾਵਰ ਸੰਸਾਰ ਦੀ ਉਹਨੇ ਆਪਣੇ ਹੱਥ 'ਚ ਰੱਖੀ ਹੋਈ ਹੈ ਇਹ ਆਦਮੀ ਤਾਂ ਇਹੋ ਜਿਹਾ ਊਤ ਹੈ ਇਹ ਤਾਂ ਜਿਹੜਾ ਇਹਨੂੰ ਨਹੀਂ ਮੰਨਦਾ ਸਾਰਿਆਂ ਨੂੰ ਖਤਮ ਕਰ ਦੇਵੇ ਸਿਰਫ ਉਹ ਆਪ ਹੀ ਹੈ ਇੱਕ ਉਹਨੂੰ ਚਾਹੇ ਕੋਈ ਮੰਨੋ ਚਾਹੇ ਨਾ ਮੰਨੋ ਉਹਨੇ ਪਾਲਣਾ ਕਰਨੀ ਉਹ ਕਰਨੀ ਹੈ ਉੱਥੇ ਚਾਹੇ ਲਾਇਕ ਹੋਵੇ ਚਾਹੇ ਨਾ ਲਾਇਕ ਹੋਵੇ ਇਹ ਠੀਕ ਹੈ ਬਾਪ ਨਾਰਾਜ਼ ਰਹੂ ਉਹਦੇ ਅੰਦਰੋਂ ਪਰ ਉਹਨੂੰ ਮਾਰਦਾ ਨਹੀਂ ਹੈ ਪਰ ਉਹ ਜੇ ਕੋਈ ਨਿੰਦਿਆ ਕਰੂ ਦੱਸੂ ਐਂ ਕਰਦਾ ਉਹ ਕਹੂ ਵੀ ਦੱਸ ਭਾਈ ਕੀ ਕਰੀਏ ਚਲੋ ਛੱਡੋ ਪਰੇ ਨਾ ਲਾਇਕ ਹੈ ਇਹੀ ਕਹੂ ਹੋਰ ਕੀ ਕਹੂਗਾ ਦੁਖੀ ਰਹੂ ਅੰਦਰੋਂ ਥੋੜਾ ਬਹੁਤ ਇਹ ਕਰ ਲੂ ਹੋਰ ਕੀ ਕਰੂ ਚਲੇ ਕਹਿ ਦੂ ਬਈ ਇਹ ਭਾਈ ਹੁਣ ਨਹੀਂ ਹਟਦਾ ਇਹਨੂੰ ਸਭ ਕੁਝ ਦੇ ਦਿੱਤਾ ਸੀ ਇਹ ਨਹੀਂ ਕਮਾਉਂਦਾ ਨੁਕਸਾਨ ਕਰੀ ਜਾਂਦਾ ਆਪੇ ਭਰੂ ਨਾਲ ਦੇ ਦੋ ਠੀਕ ਨੇ ਧੀਆ ਨਲਾਇਕ ਹੈ ਖਰਚ ਜ਼ਿਆਦਾ ਕਰਦਾ ਕਮਾਉਂਦਾ ਹੈ ਜੀ ਜਦ ਮੁੱਕ ਮੱਕ ਜੂ ਸਭ ਕੁਛ ਆਪੇ ਔਖਾ ਹੋਊਗਾ ਉਹਨੇ ਸਾਡੇ ਤੇ ਛੱਡਿਆ ਆਪੇ ਔਖੇ ਹੋਣ ਕਹਿਤਾ ਆਪਣੇ ਹੱਥੀ ਆਪਣਾ ਆਪੇ ਨਾ ਤਾਂ ਮੈਂ ਤੇਰਾ ਕਾਜ ਵਿਗਾੜਿਆ ਨਾ ਮੈਂ ਤੇਰਾ ਕਾਸਵਾਰ ਸਵਾਰਨਾ ਵੀ ਤੈਨੂੰ ਪੈਣਾ ਸਵਾਰਨਾ ਤਾਂ ਮੰਨ ਕੇ ਮਨਾ ਤਾਂ ਮੈਂ ਸਕਦਾ ਨਹੀਂ ਤੈਨੂੰ ਕੀ ਬਾਪ ਮਨਾ ਲੂ ਆਪਣੇ ਪੁੱਤਰ ਕੋਈ ਫਿਰ ਉਹ ਸਾਨੂੰ ਕਿਵੇਂ ਮਨਾ ਲੂਗਾ ਉਹਨੇ ਬਾਣੀ ਭੇਜਤੀ ਸਾਨੂੰ ਅਗਰ ਭੇਜਤੀ ਲੈਣੀ ਹੈ ਲੈ ਲਓ ਨਹੀਂ ਲੈਣੀ ਨਾ ਲਓ ਇਹ ਛੁੱਟਣ ਦੀ ਵਿਧੀ ਹੈ ਭੇਜਤੀ ਸੰਸਾਰ ਦੇ ਵਿੱਚ ਜੇ ਕਿਸੇ ਨੇ ਕੈਦ ਤੋਂ ਬਾਹਰ ਨਿਕਲਣਾ ਸੰਸਾਰ ਦੇ ਵਿੱਚੋਂ ਨਿਕਲਣਾ ਚਾਹੁੰਦਾ ਛੁੱਟਣਾ ਚਾਹੁੰਦਾ ਆ ਤਰੀਕਾ ਹੈਗਾ ਨਿਕਲ ਸਕਦਾ ਜੇ ਸੰਸਾਰ ਤੋਂ ਕੋਈ ਦੁਖੀ ਹੈ ਜੇ ਤੇ ਜਿਹੜ ਜੀ ਲੱਗਿਆ ਹੋਇਆ ਫਿਰ ਕੋਈ ਰੌਲਾ ਹੀ ਫਿਰ ਕਰਦੇ ਰਹੋ ਅਪਰਾਧ ਹੋਰ ਫਿਰ ਤਾਂ ਰੌਲਾ ਨਹੀਂ ਮੁਕਦਮੇ ਜਿਹਨੇ ਮਰਜ਼ੀ ਚਲੇ ਜਾਣ ਚਾਹੇ ਰਹਿਣਾ ਖੇਡ ਚ ਕੀ ਫਰਕ ਪੈਂਦਾ
ਨਾਨਕ ਜੁਗ ਜੁਗ ਗੁਰਗੋਪਾਲਾ
ਗੁਰਗੋਪਾਲਾ ਹਮੇਸ਼ਾ ਰਹਿੰਦਾ ਹੈ ਇਸ ਕਰਕੇ ਮੇਰਾ ਸਤਿਗੁਰ ਐਸਾ ਨਹੀਂ ਹੈ ਸਾਡੇ ਗੁਰੂ ਇਹੋ ਜਿਹੇ ਨਹੀਂ ਹੁੰਦੇ ਜਿਹੜੇ ਪੀੜ੍ਹੀ ਦਰ ਪੀੜ੍ਹੀ ਬਦਲੀ ਜਾਂਦੇ ਨੇ ਉਹਨਾਂ ਦੇ ਗੁਰੂ ਬਦਲਦੇ ਨੇ ਜਿਨ੍ਹਾਂ ਦੇ ਗੁਰੂ ਮਰ ਜਾਂਦੇ ਨੇ ਸਾਡਾ ਗੁਰੂ ਗੋਪਾਲਾ ਜੰਮਣ ਮਰਨ ਤੇ ਪਰੇ ਆ ਜਿਹੜਾ ਉਹਨੂੰ ਗੁਰਗੋਪਾਲੇ ਨੂੰ ਗੁਰੂ ਮੰਨ ਲੈਂਦਾ ਉਹ ਜੰਮਣ ਮਰਨ ਤੇ ਪਰੇ ਹੋ ਜਾਂਦਾ ਉਹਦੇ ਵਰਗਾ ਹੀ ਹੋ ਜਾਂਦਾ ਹਰ ਕਾ ਸੇਵਕ ਸੋ ਹਰ ਜਿਹਾ ਉਹ ਤੁਹਾਡੇ ਗੁਰੂ ਮਰ ਗਏ ਤਾਂ ਦੂਆ ਆਉਂਦਾ ਤੀਆ ਆਉਂਦਾ ਫਿਰ ਤੀਆ ਮਰ ਜਾਂਦਾ ਚੌਥਾ ਆ ਜਾਂਦਾ ਚੌਥਾ ਮਰ ਜਾਂਦਾ ਪੰਜਵਾਂ ਆ ਜਾਂਦਾ ਇਹ ਚੇਨ ਉਹਨਾਂ ਦੇ ਆ ਜਿਹਨਾਂ ਦੇ ਝੂਠੇ ਗੁਰੂ ਨੇ ਜਿਹਨਾਂ ਦੇ ਸੱਚਾ ਗੁਰੂ ਹੁੰਦਾ ਉਹਨਾਂ ਦੇ ਇੱਕੋ ਹੀ ਹੁੰਦਾ ਦੂਆ ਹੁੰਦਾ ਹੀ ਨਹੀਂ ਜੁਗਾਂ ਜੁਗਾਂ ਤੋਂ ਹੀ ਹੈ ਜਦੀ ਸ੍ਰਿਸ਼ਟੀ ਪੈਦਾ ਹੋਈ ਹੈ ਉਹਨੇ ਪੈਦਾ ਕੀਤੀ ਹੈ ਉਹੀ ਗੁਰੂ ਹੈ ਜੁਗ ਜੁਗ ਤੋਂ ਹੀ ਹੈ ਜੁਗ ਜੁਗ ਥਾਪੀ ਸਦਾ ਨਿਰਵੈਰ ਉਹ ਨਿਰਵੈਰ ਹੈ ਨਿਰਵੈਰ ਕਰਦਾ ਸਾਰਿਆਂ ਨੂੰ ਇਹ ਸਮਝਾ ਕੇ ਇੱਕ ਪਿਤਾ ਕਸਕੇ ਤੋਂ ਅੰਬਾਰ ਕਵੀ ਤੁਸੀਂ ਇੱਕ ਦੇ ਹੀ ਹੋ ਕਿਉਂ ਕੋਲਘਾਤੀ ਬਣਦੇ ਹੋ ਕਾਹਦੇ ਪਿੱਛੇ ਲੜਦੇ ਹੋ ਉਹ ਨਿਰਵੈਰਤਾ ਦੀ ਪੜ੍ਹਾਈ ਪੜ੍ਹਾਉਂਦਾ ਹੈ ਉਹਦੀ ਕੋਈ ਸੁਣੇ ਵੀ ਇਹ ਵੈਰ ਵਿਰੋਧ ਵਾਲੇ ਦੀ ਜ਼ਿਆਦਾ ਸੁਣਦੇ ਨੇ
ਏਕ ਸ਼ਬਦ ਜਿਤ ਕਥਾ ਵਿਚਾਰੀ
ਏਕ ਸ਼ਬਦ
ਜਿਤ ਕਥਾ ਵਿਚਾਰੀ
ਉਹ ਏਕ ਸ਼ਬਦ ਹੈ ਏਕ ਸ਼ਬਦ ਕੀ ਹੁੰਦਾ ਜਿਹੜਾ ਸਾਬਤ ਸੂਰ ਚ ਇੱਕ ਚੋਂ ਨਿਕਲਦਾ ਪੈਦਾ ਹੁੰਦਾ ਸ਼ਬਦ ਉਹ ਏਕ ਸ਼ਬਦ ਉਹ ਇੱਕੋ ਹੀ ਹੈ ਚਾਹੇ ਕਬੀਰ ਚੋਂ ਪੈਦਾ ਹੋਇਆ ਚਾਹੇ ਨਾਨਕ ਚੋਂ ਪੈਦਾ ਹੋਇਆ ਚਾਹੇ ਰਵਿਦਾਸ ਚੋਂ ਪੈਦਾ ਹੋਇਆ ਚਾਹੇ ਪ੍ਰਹਲਾਦ ਚੋਂ ਪੈਦਾ ਹੋਇਆ ਚਾਹੇ ਧਰੂ ਚੋਂ ਪੈਦਾ ਹੋਇਆ ਚਾਹੇ ਭੱਟਾਂ ਦੇ ਅੰਦਰੋਂ ਨਿਕਲੀ ਬਾਣੀ ਉਹ ਬਾਣੀ ਇੱਕੋ ਹੀ ਹੈ ਇੱਕੋ ਹੀ ਸ਼ਬਦ ਹੈ ਇੱਕੋ ਹੀ ਉਪਦੇਸ਼ ਹੈ ਉਹ ਇਹ ਸ਼ਬਦ ਲੈ ਲਿਆ
ਇੱਕ ਸ਼ਬਦ ਜਿਤ ਕਥਾ ਵਿਚਾਰੀ
ਜੋ ਪੂਰੇ ਗੁਰਕਾ ਉਪਦੇਸ਼ ਸੀ ਸ਼ਬਦ ਉਹ ਇੱਕ ਸ਼ਬਦ ਹੈ ਉਹ ਚ ਫਰਕ ਨਹੀਂ ਹੈ ਜਦ ਅਸੀਂ ਕਹਿੰਦੇ ਹਾਂ ਵੀ ਇਹਦੇ ਚ ਹਿੰਦੂਆਂ ਦੀ ਯਾਰ ਮੁਸਲਮਾਨਾਂ ਭਗਤਾਂ ਦੀ ਬਾਣੀ ਉਹ ਮੂਰਖ ਨੇ ਜਿਹੜੇ ਵਿਦਵਾਨ ਕਹਿੰਦੇ ਨੇ ਭਗਤ ਨਾ ਹਿੰਦੂ ਹੁੰਦੇ ਨੇ ਨਾ ਮੁਸਲਮਾਨ ਹੁੰਦੇ ਨੇ ਨਾ ਈਸਾਈ ਹੁੰਦੇ ਨੇ, ਨਾ ਬ੍ਰਾਹਮਣ ਹੁੰਦੇ ਨੇ, ਨਾ ਛੱਤਰੀ ਹੁੰਦੇ ਨੇ, ਨਾ ਸ਼ੂਦਰ ਹੁੰਦੇ ਨੇ, ਨਾ ਵੈਸ ਹੁੰਦੇ ਨੇ। ਇਹ ਤਾਂ ਸਾਡੀਆਂ ਬਣਾਈਆਂ ਹੋਈਆਂ ਗੱਲਾਂ ਨੇ, ਸੰਸਾਰੀ ਲੋਕਾਂ ਦੇ ਲਫ਼ਜ਼ ਘੜੇ ਹੋਏ ਨੇ। ਉਦਾਂ ਉੱਥੇ ਦਾ ਫਰਮਾਨ ਤਾਂ ਇੱਕ ਪਿਤਾ ਹੈ ਕਸਕੇ ਮੁਬਾਰਕ ਹੈ, ਉਹ ਕੁੱਲ ਰਹਿਤ ਹੈ। ਨਿਰੰਕਾਰ ਦੇ ਦੇਸ਼ ਕੋਈ ਕੁੱਲ ਨਹੀਂ ਚੱਲਦੀ। ਜਦੋਂ ਆਇਆ ਜੀ ਕੋਈ ਕੁੱਲ ਨਹੀਂ ਸੀ, ਕੋਈ ਬੇਦੀਆਂ ਤੋਂ ਜੰਮਿਆ ਹੋਇਆ ਕੱਲ ਨੂੰ ਚੂੜਿਆਂ ਦੇ ਪੈਦਾ ਹੋ ਜਾਵੇ ਫਿਰ ਉਹਦੀ ਕੁੱਲ ਬਦਲ ਜੂ। ਜਿਹੜਾ ਸਾਡੀ ਕੁੱਲ ਤਾਂ ਉਹੀ ਰਹੂਗੀ, ਅਸੀਂ ਬਦਲ ਲਈ ਨਾ ਫੁੱਲ ਸਰੀਰ ਕਰਕੇ। ਇਹ ਤਾਂ ਬਾਹਮਣ ਦੀਆਂ ਬਣਾਈਆਂ ਹੋਈਆਂ ਫੁੱਲਾਂ ਨੇ, ਬੇਦੀ ਕੋਈ ਕੁੱਲ ਨਹੀਂ ਸੀ, ਬੇਦੀ ਇੱਕ ਅਲ ਸੀ, ਸਰੀਰ ਨਾਲ ਕੋਈ ਸੰਬੰਧ ਨਹੀਂ ਬੇਦੀ ਦਾ, ਬੇਦੀ ਕੋਈ ਕੁੱਲ ਨਹੀਂ ਹੈ। ਜਿਹਨਾਂ ਵੇਦ ਪਠੇ ਉਸ ਬੇਦੀ ਕਹਾਏ। ਕੁੱਲ ਕੀ ਸੀ? ਕੁੱਲ ਸੀਗੀ ਮਹਿਤਾ, ਮਹਿਤੇ ਕੁੱਲ ਹੈ ਨਾਨਕ ਦੀ, ਬੇਦੀ ਤਾਂ ਕੁੱਲ ਨਹੀਂ ਹੈ, ਕਾਲੂ ਮਹਿਤਾ, ਬੇਦੀ ਕਿੱਥੇ ਕਾਲੂ। ਜਿਹੜੀ ਆਤਮਾ ਦੀ ਕੁੱਲ ਹੈ ਉਹ ਤਾਂ ਹੈ, ਉਹਨੇ ਗਿਆਨ ਪੜ੍ਹ ਲਿਆ। ਗਿਆਨਵਾਨਾਂ ਦੀ ਕੁੱਲ, ਬੇਦੀ ਕੁੱਲ ਦਾ ਮਤਲਬ ਹੈ ਗਿਆਨੀਆਂ ਦੀ ਕੁੱਲ, ਗਿਆਨੀਆਂ ਦੀ, ਗਿਆਨੀਆਂ ਦਾ ਤਾਂ ਨਾਮ ਹੈ। ਗਿਆਨੀ ਜਿਹੜੇ ਲੋਕ ਨੇ ਉਹਨਾਂ ਦੀ ਕੁੱਲ, ਉਹਨਾਂ ਦੇ ਲੋਕ ਗਿਆਨੀ ਲੱਗਦਾ, ਬਸ ਹੋਰ ਕੁਛ ਨਹੀਂ ਲੱਗਦਾ। ਤਾਂ ਹੀ ਉਹਨਾਂ ਦੀ ਕੁੱਲ ਅੱਡ ਬਣਾਈ ਹੈ, ਇੱਕ ਹਿੰਦੂ ਹੈ, ਇੱਕ ਮੁਸਲਮਾਨ ਹੈ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੋਂ ਗਿਆਨੀ ਸਿਆਣਾ, ਗਿਆਨੀ ਕੁੱਲ ਹੈ। ਮੁਸਲਮਾਨ ਵੀ ਹੈ ਗਿਆਨੀਆਂ ਚ, ਹਿੰਦੂ ਵੀ ਹੈ ਗਿਆਨੀਆਂ ਚ, ਪਰ ਨਾ ਉਹ ਜਿਹੜਾ ਗਿਆਨੀਆਂ ਚ ਹਿੰਦੂ ਹੈ ਮੁਸਲਮਾਨ ਹੈ, ਨਾ ਉਹ ਮੁਸਲਮਾਨ ਹੈ ਨਾ ਹਿੰਦੂ ਹੈ। ਉਹਨਾਂ ਨੇ ਕਹਿਤਾ ਨਾ ਹੋ ਹਿੰਦੂ ਨਾ ਮੁਸਲਮਾਨ, ਕਿ ਉਹ ਕੁੱਲ ਸਰੀਰ ਨਾਲ ਸੰਬੰਧਿਤ ਹੈ। ਇਹ ਕੁੱਲ ਸਰੀਰ ਨਾਲ ਸੰਬੰਧਿਤ ਨਹੀਂ, ਇੱਕ ਪਿਤਾ ਇੱਕ ਸਿੱਖਿਆ ਬਾਹਰ ਕਾੜੀ।
ਇੱਕ ਸ਼ਬਦ ਜਿਤ ਕਥਾ ਵਿਚਾਰੀ,
ਇੱਕ ਸ਼ਬਦ ਜਿਤ ਕਥਾ ਵਿਚਾਰੀ, ਸ਼ਬਦ ਇੱਕੋ ਹੀ ਹੈ ਸਾਰਿਆਂ ਦਾ, ਕਿਤੋਂ ਵਿਚਾਰ ਲਓ? ਜਿਤ ਕਥਾ ਵਿਚਾਰੀ,
ਗੁਰਮੁਖ ਹਉਮੈ ਅਗਨ ਨਿਵਾਰੀ,
ਗੁਰਮੁਖ ਹਉਮੈ ਅਗਨ ਨਿਵਾਰੀ, ਉਹ ਗੁਰਮੁਖ ਹੈ, ਉਹਨੇ ਹਉਮੈ ਦੀ ਅਗਰ ਅੰਦਰੋਂ ਆਪਣੇ ਬੁਝਾ ਲਈ, ਉਹਨੇ ਤ੍ਰਿਸ਼ਨਾ ਦੀ ਅਗਨ ਬੁਝਾ ਲਈ। ਤ੍ਰਿਸ਼ਨਾ ਬਿਰਲੇ ਹੀ ਕੀ
ਬੁਝੀ,
ਬਿਰਲੇ ਦੀ ਤ੍ਰਿਸ਼ਨਾ ਬੁਝੀ ਹੈ, ਗੁਰਮੁਖ ਬਿਰਲੇ ਹੀ ਹੁੰਦੇ ਨੇ, ਉਹ ਬਿਰਲੇ ਗੁਰਮੁਖੇ ਅਰਥ ਹੁੰਦੇ ਨੇ ਬਾਣੀ ਨੂੰ, ਬਿਰਲਾ ਕੋ ਅਰਥ ਆਵੈ।
ਮੈਨ ਕੇ ਦੰਤ ਕਿਉਂ ਖਾਈਏ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ।
ਇੱਕ ਸਵਾਲ ਹੋਰ ਕਰਤਾ ਜੋਗੀ ਨੇ, ਕਹਿੰਦਾ ਸਾਡੀ ਸੁਣੀ ਹੋਈ ਗੱਲ ਹੈ, ਇਹ ਬੁਝਾਰਤਾਂ ਨੇ ਸਿਆਣਿਆਂ ਦੀਆਂ ਪੁਰਾਣੀਆਂ, ਇਹਨਾਂ ਨੇ ਸੁਣੀਆਂ ਹੋਈਆਂ ਨੇ, ਸਮਝ ਹੈ ਜੀ ਗੱਲ ਕੀ ਹੈ। ਕਹਿੰਦੇ ਮੋਹ ਦੇ ਦੰਦ ਹੋਣ, ਉਹ ਕਹਿੰਦੇ ਭਗਤੀ ਦਾ ਭਾਈ ਮੋਮ ਦੇ ਦੰਦਾਂ ਨਾਲ ਸਾਰ ਖਾਣ ਦੀ ਹੈ। ਸਾਰ, ਸਾਰ ਕਹਿੰਦੇ ਨੇ ਲੋਹੇ ਨੂੰ, ਉਹ ਸਾਰ ਦਾ ਸਮਝ ਲੋਹਾ ਸਮਝਦੇ ਨੇ ਅਰਥ। ਹੁਣ ਮੋਮ ਦੇ ਦੰਦਾਂ ਦੇ ਨਾਲ ਲੋਹਾ ਚੱਪਣਾ ਇਹ ਤਾਂ ਮੁਸ਼ਕਿਲ ਗੱਲ ਹੈ, ਖਾਧਾ ਨਹੀਂ ਜਾ ਸਕਦਾ। ਅਣਹੋਣੀ ਗੱਲ ਹੈ, ਅਣਹੋਣੀ ਵੀ ਗੁਰਮਤ ਨੂੰ ਸਮਝ ਲੈਣਾ ਅਣਹੋਣੀ ਗੱਲ ਹੈ। ਆਦਮੀ ਗੁਰਮਤ ਨੂੰ ਬੁਝ ਲਵੇ, ਕਮਾ ਲਵੇ, ਇਹ ਅਣਹੋਣੀ ਉਮਰ ਆ ਤਾਂ ਔਖੀ ਆ, ਕਹਿਣ ਦਾ ਮਤਲਬ ਹੈ ਗਾਖੜੀ ਕਿਹਾ ਹੋਇਆ ਵੀ ਕਥਨਾ ਕਰਨਾ ਸਾਰ, ਇਹ ਸਾਰ ਕਥਨ ਕਰਨਾ ਔਖਾ, ਔਖਾ ਤਾਂ ਹੈ ਉਹ। ਮੈਣ ਕੇ ਦੰਤ ਕਿਉਂ ਖਾਈਏ ਸਾਰ,
ਜਿਤ ਗਰਭ ਜਾਏ ਸੋ ਕਵਣ ਆਹਾਰ।
ਕਹਿੰਦੇ ਮੋਬ ਦੇ ਦੰਦਾਂ ਨਾਲ ਸਾਰ ਕਿਵੇਂ ਖਾਧਾ ਜਾ ਸਕਦਾ? ਕਹਿੰਦੇ ਨੇ ਮੋਬ ਦੇ ਦੰਦਾਂ ਨਾਲ ਸਾਰ ਖਾਧਾ ਜਾਂਦਾ, ਉਹ ਕਹਿੰਦੇ ਮੇਰੀ ਕਿਹੜੀ ਹੈ ਕਿਵੇਂ ਖਾਧਾ ਜਾਂਦਾ? ਜਿਤ ਗਰਭ ਜਾਏ, ਜਿਹਦੇ ਨਾਲ ਹੰਕਾਰ ਚਲਾ ਜਾਵੇ, ਉਹ ਕੀ ਖੁਰਾਕ ਹੈ? ਹੰਕਾਰ ਚਲਾ ਜਾਵੇ, ਹੁਣ ਉਹ ਤਾਂ ਵਾਰ ਖੁਰਾਕ ਕਰਦੇ ਨੇ, ਇਹਨਾਂ ਨੇ ਕਰਿਆ ਹੋਇਆ ਜੀ, ਇਹ ਚੀਜ਼ ਖਾਧੇ ਤੇ ਐ ਹੋ ਜਾਂਦਾ ਜੈਸੇ ਅੰਨ ਤੇ ਸਮਨ, ਉਹੀ ਗੱਲਾਂ ਬੋਲਦੇ ਨੇ ਜੋ ਬੜੀਆਂ ਹੋਈਆਂ ਨੇ ਜੋਗੀ। ਹੁਣ ਜਵਾਬ ਸੁਣ ਲਓ ਗੁਰਮਤ ਵਿੱਚ ਕੀ ਹੈ, ਸਾਡੇ ਸੰਤ ਵੀ ਜੈਸਾ ਅੰਨ ਵੈਸਾ ਮਨ ਕਹੀ ਜਾਂਦੇ ਨੇ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੰਨ ਕਿਹੜਾ ਖਾਂਦੇ ਹੋ, ਫਿਰ ਚੜਾਵੇ ਦਾ ਖਾਂਦੇ ਹੋ, ਉਹ ਜਿਹਾ ਹੀ ਮਾਨ ਹੈ ਤੁਹਾਡਾ। ਉਹਨੇ ਬੁੱਧ ਪ੍ਰਿਸ਼ਟ ਕੀਤੀ ਹੋਈ ਆ, ਕਾਲ ਖਾਏ ਕੋਈ ਛੱਥੋਂ ਦੇ ਨਹੀਂ ਕਰਦੇ ਸੀ। ਜੇ ਆਪ ਮਿਹਨਤ ਕਰਕੇ ਦਿਹਾੜੀ ਕਰਕੇ ਇੱਥੇ ਮਜ਼ਦੂਰ ਆਉਂਦੇ, ਦਿਹਾੜੀ ਕਰਿਆ ਕਰੋ ਸੰਤਾਂ ਨੂੰ ਕਹਿੰਦੇ, ਉਹ ਜੋ ਚਲਾਇਆ ਕਰੋ ਲੰਗਰ, ਫਿਰ ਡੇਰੇ ਗੁਰੂ ਘਰ ਨੂੰ ਸੰਭਾਲ ਦਿਓ, ਵੇਚ ਦਿਓ ਇਹਨਾਂ ਨੂੰ, ਗਰੀਬਾਂ ਨੂੰ ਜਿਹਨਾਂ ਦੇ ਨੇ ਉਹਨਾਂ ਨੂੰ ਦੇ ਦਿਓ, ਵੋਟ ਦਿਓ ਪੈਸੇ ਜਿਹਨਾਂ ਦੇ ਲਏ ਨੇ, ਪਤਾ ਨਹੀਂ ਕਿਹੜੇ ਜਨਮ ਦੇਣੇ ਪੈਣਗੇ। ਬਹਿਣ ਕੇ ਦੰਦ ਕਿਵੇਂ ਖਾਈਏ ਸਾਰ,
ਜਿਤ ਗਰਭ ਜਾਏ ਸੋ ਕਮਣ ਹਾਲ,
ਜਿਤ ਗਰਭ ਜਾਏ ਸੋ ਕਮਣ ਹਾਲ, ਜਿਤ ਗਰਭ ਚ ਦੇਖੋ ਉਹਨਾਂ ਨੂੰ ਕਮ ਤੋਂ ਕਮ ਫਿਕਰ ਤਾਂ ਹੈ, ਉਹ ਸੰਤਾਂ ਨੂੰ ਜੋਗੀਆਂ ਨੂੰ ਫਿਕਰ ਤਾਂ ਹੈ, ਇੱਥੇ ਤਾਂ ਫਿਕਰ ਕਿਸੇ ਨੂੰ ਨਹੀਂ ਹੈ। ਹੰਕਾਰ ਕਿਵੇਂ ਚਲਾ ਜਾਵੇ, ਹੰਕਾਰ ਨੂੰ ਮਹਿਸੂਸ ਕਰਕੇ ਜੋਗੀ ਵੀ ਅੰਦਰ ਹੈ, ਇਹ ਤਾਂ ਮੰਨਦੇ ਨੇ ਹੰਕਾਰ ਹੈ ਸਾਡੇ ਚ, ਪਰ ਜਾਵੇ ਕਿਵੇਂ, ਜੋ ਕੁਛ ਕਰ ਰਹੇ ਨੇ ਉਹਦੇ ਨਾਲ ਹੰਕਾਰ ਪੈਦਾ ਹੋ ਰਿਹਾ, ਡਿਵਲ ਵੀ ਹੁਕਮ ਸਾਧ ਰਹੇ ਨੇ ਉਹਦਾ ਹੰਕਾਰ ਹੋ ਰਿਹਾ, ਪੈਦਾ ਹੋ ਰਿਹਾ ਹੰਕਾਰ ਬੰਦੇ ਨੇ ਇੱਕ ਦੂਜੇ ਨੂੰ, ਪਹਿਲਾਂ ਸਾਧ ਨੇ ਫਿਰ ਸੰਤ ਤੇ ਆ ਗਏ, ਪਹਿਲਾਂ ਸਾਧਨਾ ਸੀ, ਸਾਧਨਾ ਨਾਲ ਹੰਕਾਰ ਹੋ ਗਿਆ, ਨਹੀਂ ਬਈ ਸ਼ਾਂਤੀ ਨਹੀਂ ਜੇ ਹੈ ਤਾਂ ਭਗਤੀ ਨਹੀਂ, ਫਿਰ ਇਹਨਾਂ ਨੇ ਸੰਤ ਬਾਅਦ ਚ ਨੂੰ ਰੱਖਿਆ, ਪਰ ਕੰਮ ਤਾਂ ਉਹੀ ਕੀਤਾ, ਸ਼ਾਂਤੀ ਕੀ ਆਉਣੀ ਸੀ, ਨੌ ਰੱਖ ਲਿਆ ਸੀਤਲਦਾਸ ਹੈਗਾ ਭਾਬੜਦਾਸ, ਪੈਟਰੋਲ ਆਇਆ ਸੀਤਲਦਾਸ ਹੱਥ ਪਾ ਦੋ ਠੰਡਾ ਹੈ, ਤੀਲੀ ਦਿਖਾ ਦੋ ਫਿਰ ਤੈਨੂੰ ਪਤਾ ਹੀ ਆ ਕਿਹਾ ਜੇ, ਇੰਨੇ ਨੇੜੇ ਆਉਣ ਦਿੰਦਾ ਕਿਸੇ ਨੂੰ, ਜਿੱਤ ਗਰਭ ਜਾਏ ਸੁਕਵਣਾ ਹਾਰ, ਕਾਰ ਐਸੀ ਕੋਈ ਖੁਰਾਕ ਦੱਸੋ ਕਾਰ ਚਲਾ ਜਾਓ।
ਹਿਵੇ ਕਾ ਘਰ ਮੰਦਰ ਅਗਨ ਪ੍ਰਾਹਣ,
ਹਿਵੇ ਕਾ ਘਰ ਮੰਦਰ ਬਰਫ਼ ਦਾ ਘਰ ਹੋ ਜਾਵੇ, ਸ਼ਾਂਤ ਹਿਰਦਾ ਐਸਾ ਹੋ ਜਾਵੇ,
ਅਗਨ ਪ੍ਰਾਹਣ
ਅਗਨ ਚਲੀ ਜਾਵੇ, ਅਗਨ ਦੂਰ ਹੋ ਜਾਵੇ, ਵਿਵਾਹ ਘਰ ਦੇ ਵਿੱਚ ਅਗਨ ਆਪੇ ਪਹੁੰਚ ਜਾਣੀ, ਅਗਨ ਨੂੰ ਤਾਂ ਪਾਣੀ ਉਹ ਬੁਝਾ ਦਿੰਦਾ ਹੈ, ਅਗਨ ਰਹੇ ਨਾ ਐ ਹੋ ਜਾਵੇ ਬਰਫ਼ ਦਾ ਘਰ ਹੈ, ਤਾਂ ਹਿਮਾਲਿਆ ਦੇ ਜਾਂਦੇ ਤੇ ਠੰਡੇ ਥਾਂ ਉੱਤੇ ਪਹਾੜਾਂ 'ਚ ਅੱਗ ਜੋ ਅੰਦਰ ਸੀ,
ਕਵਨ ਗੁਫਾ ਜਿਤ ਰਹੇ ਅਵਾਹਨ,
ਐਸੀ ਕਿਹੜੀ ਗੁਫਾ, ਗੁਫਾ ਖੋਜਦੇ ਤੇ ਪਹਾੜਾਂ 'ਚ ਜਿਤ ਰਹੇ ਅਵਾਹਨ, ਅਵਾਹਨ ਰਹੇ ਮੌਤ ਤੋਂ ਪਰੇ ਰਹੇ, ਅਵਾਹਨ ਹੁੰਦਾ ਹਨਨ ਨਹੀਂ ਹੋ ਸਕਦਾ ਜਿੱਥੇ ਮਾਰਿਆ ਨਹੀਂ ਜਾ ਸਕਦਾ, ਐਸੀ ਕਿਹੜੀ ਗੁਫਾ ਜੀ ਚ ਵੜ ਕੇ ਕਾਲ ਤੋਂ ਪਰੇ ਚਲੇ ਜਾਈਦਾ, ਅਵਾਹਨ ਦਾ ਮਤਲਬ ਹੈ ਅਵਾਹਨ, ਜਿੱਥੇ ਕੋਈ ਤੁਹਾਨੂੰ ਮਾਰ ਨਹੀਂ ਸਕਦਾ, ਜਿੱਥੇ ਕਾਲ ਦੀ ਪਹੁੰਚ ਆ ਉਹ ਤਾਂ ਪਰੇ ਚਲੇ ਜਾਓ, ਆਵੇ ਨਾ ਜਿੱਥੇ ਮੌਤ, ਇਹ ਕਹਿੰਦੇ ਸੀ ਵੀ ਜਿਹੜੀ ਸੁਖਮਣਾ ਨਾੜੀ ਹੈ ਉਹਦੇ ਚ ਪ੍ਰਾਣ ਚੜਾ ਲਈਏ ਤਾਂ ਮੌਤ ਮਰੇ ਸਰੀਰ ਕਾਲ ਚਲੇ, ਸਰੀਰ ਰਹਿੰਦਾ ਹੁੰਦਾ ਕਿਤੇ, ਸਰੀਰ ਦੀ ਮੌਤ ਨੂੰ ਮੌਤ ਮੰਨੀ ਜਾਂਦੀ, ਸਰੀਰ ਦੀ ਮੌਤ ਮੌਤ ਹੁੰਦੀ ਹੈ, ਕਿਉਂਕਿ ਜੋ ਮਾਇਆ ਨਾਲ ਆਦਮੀ ਜੁੜੇ ਹੋਏ ਨੇ ਉਹ ਬੋਲੀ ਆ, ਬੋਲੀ ਦਾ ਹੀ ਫਰਕ ਨਹੀਂ, ਉਹਨਾਂ ਦੀ ਬੋਲੀ ਹੋਰ ਹੈ, ਬੋਲੀ ਹੋਰ, ਬੋਲੀ ਤਾਂ ਬੱਲੇ ਪੈ ਨਹੀਂ ਰਹੀ, ਹੁਣ ਉਹ ਕਹਿੰਦੇ ਵੀ ਸਰੀਰ ਕਰਕੇ ਅਸੀਂ ਰਹੀਏ, ਇਹ ਮੁਸ਼ਕਲ ਗੱਲ ਹੈ, ਹੋਈ ਨਹੀਂ ਸਕਦੀ।
ਇਤ ਉਤ ਕਿਸ ਕੋ ਜਾਣ ਸਮਾਵੈ,
ਇਤ ਉਤ ਕਿਸ ਕੋ ਜਾਣ ਸਮਾਵੈ, ਕਿਹੜਾ ਗਿਆਨ ਹੈ ਜਿਹਨੂੰ ਜਾਣ ਤੇ ਬਾਅਦ ਇੱਥੇ ਔਰ ਉੱਥੇ ਸਮਾਇਆ ਰਹੇ, ਸਮਾਜ ਵਿੱਚ ਉਹ ਸਮਾਉਣੇ ਕਹਿੰਦੇ ਨੇ, ਉਹ ਜਿਹੜੇ ਹੁੰਦੇ ਨਾ ਜਿਹਦਾ ਧਿਆਨ ਕਰਦੇ ਨੇ ਉਹਦੇ, ਉਹ ਕਹਿੰਦੇ ਗਾਇਬ ਹੋ ਗਿਆ ਪੂਰੇ ਤੇ, ਉਹਨੂੰ ਗਾਇਬ ਕਰਦੇ ਨੇ, ਆਪਣੇ ਆਪ ਨੂੰ ਨੀ ਗਾਇਬ ਕੀਤਾ। ਗਾਇਬ ਤਾਂ ਫਿਰ ਉਹ ਹੋਇਆ, ਤੁਸੀਂ ਤਾਂ ਉਹੋ ਜਿਹੇ ਰਹਿ ਗਏ, ਤੁਹਾਡਾ ਮਨ ਤਾਂ ਪੱਥਰ ਰਹਿ ਗਿਆ ਉਹੋ ਜਿਹਾ। ਗਾਇਬ ਹੋਣਾ ਸੀ, ਤੁਸੀਂ ਗਾਇਬ ਕਰਤਾ ਉਹ ਸਾਹਮਣੇ। ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈ।
ਇਹ ਤੂੰ ਤਾਂ ਕਿਸ ਕੋ ਜਾਣ ਸਮਾਉਣਾ,
ਕਿਹਨੂੰ ਜਾਣ ਕੇ ਤੁੱਤ ਇੱਥੇ ਔਰ ਉੱਥੇ ਸਮਾਇਆ ਰਹੇ।
ਕਵਣ ਧਿਆਨ ਮਨ ਮਨੇ ਸਮਾਵੇ,
ਕਿਹੜਾ ਧਿਆਨ ਹੈ? ਐਸਾ ਕਿਹਦਾ ਧਿਆਨ ਧਾਰੀ ਹੈ ਕਿ ਮਨ ਮਨ ਦੇ ਵਿੱਚ ਸਮਾਜ? ਦੋ ਮਨ ਸਾਰੇ ਜੋ ਕਿ ਮੰਨਦੇ ਨੇ, ਮਨ ਦੋ ਨੇ ਇਹ ਮੰਨਦੇ ਨੇ, ਦੁਨੀਆਂ ਵੀ ਮੰਨਦੀ ਹੈ, ਆਮ ਦੁਨੀਆਂ ਜਾਣਦੀ ਹੈ, ਮਨ ਦੋ ਨੇ। ਪਰ ਬਣੇ ਮਨ ਮਨ ਦੇ ਵਿੱਚ ਸਮਾਜ ਵਿੱਚ, ਇੱਥੇ ਮਨ ਮਨਿਆ ਸਮਾਵੇ ਦਾਲ ਹੋ ਗਈ, ਹੁਣ ਆ ਗਈ ਨਾ ਦਾਲ, ਪਰ ਦਾਲ ਨਹੀਂ ਲੈ ਕੇ ਚੱਲੇ ਉਹ, ਮਨ ਤਾਂ ਦੋ ਮੰਨ ਲੈ, ਉਹ ਮਨ ਦੋ ਦਾ ਮਤਲਬ ਹੈ ਦਾਲ ਹੈ। ਜਾਂ ਮਨ ਮਨ ਚ ਸਮਾ ਗਿਆ, ਇੱਕ ਹੋ ਗਿਆ।
ਹਾਂ ਹਾਂ ਮੈਂ ਵਿੱਚੋਂ ਖੋ ਗਿਆ, ਦੂਜਾ ਮਿੱਟ ਹੈ ਇੱਕ ਹੋ
ਗਿਆ। ਇੱਥੋਂ ਜਵਾਬ ਸ਼ੁਰੂ ਹੋ ਗਿਆ, ਕਹਿੰਦਾ ਜਿਹੜੀ ਹਾਂ ਹਾਂ ਮੈਂ ਹੈ ਨਾ, ਇਹ ਮੂੰਹ ਤੋਂ ਨਹੀਂ ਛੱਡਣੀ ਹੈ, ਅੰਦਰੋਂ ਖੋ ਦੇ,
ਵਿੱਚੋਂ ਖੋ ਗਿਆ,
ਅੰਦਰੋਂ ਮਨ ਦੇ ਅੰਦਰੋਂ ਖੋ ਦੇ। ਉਹ ਕਿਵੇਂ ਖੋਵੇ? ਜਬ ਲਗ ਜਾਣੇ ਮੈਂ ਕੁਛ ਕਰਤਾ, ਤਬ ਲਗ ਗਰਭ ਜੋਰ ਮੈਂ ਕਰਤਾ। ਜਿੰਨਾ ਚਿਰ ਬੰਦਾ ਮੈਂ ਕੁਛ ਕਰਦਾ, ਮਨ ਪਾਪ ਕਰ ਸਕਦਾ, ਅੰਦਰੋਂ ਨਹੀਂ ਖੋਈ ਗਈ ਮਨ। ਜਿੰਨਾ ਚਿਰ ਪੁੰਨ ਪਾਪ ਕਰਦਾ ਸਮਝਦਾ, ਉਹਨਾਂ ਚਿਰ ਅੰਦਰੋਂ ਖੋਈ ਨਹੀਂ ਗਈ, ਵਿੱਚੋਂ ਨਹੀਂ ਖੋਈ ਗਈ। ਮੂੰਹ ਤੋਂ ਖੋਤੀ, ਦਾਸ ਦਾਸ ਕਹਿੰਦਾ ਲੋਕਾਂ ਨੂੰ, ਦਾਸ ਹੈ ਜੀ ਦਾਸ, ਬੋਲੀ ਬਦਲ ਲਈ, ਸ਼ੈਤਾਨੀ ਕਰਦਾ, ਹੋ ਮੈਨੂੰ ਲੁਕੋ ਰਿਹਾ। ਅੰਦਰ ਜਿਉਂਦੀ ਤਿਉਂ ਹੈ ਪਹਾੜ, ਹੋਮੇ ਦਾ ਪਹਾੜ ਉੱਡਾ ਹੀ ਹੈ ਪਰ ਲੁਕੋ ਰਿਹਾ। ਮੂੰਹ ਦੇ ਵਿੱਚੋਂ ਖੋਦਾ ਅੰਦਰੋਂ ਨਹੀਂ। ਉਹ ਕਹਿੰਦੇ ਨੇ ਮੂੰਹ ਦੇ ਵਿੱਚ ਚਾਹੇ ਮੈਂ ਕਹਿੰਦਾ ਰਿਹਾ, ਇਹ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਵਿੱਚੋਂ ਅੰਦਰੋਂ ਖੋਦਾ ਮੰਨਦੇ ਅੰਦਰੋਂ, ਮਨੋਤ ਮੰਨਦੇ ਅੰਦਰ ਹੈ ਮੈਂ ਕੁਛ ਕਰਦਾ, ਲਿਖ ਮੰਨਦੇ ਅੰਦਰ ਰਿਹਾ ਤੂੰ ਪੁੰਨ ਪਾਪ, ਫੱਟੀ ਕਾਲੀ ਉੱਥੇ ਹੋ ਰਹੀ ਹੈ ਹਿਰਦੇ ਦੇ ਵਿੱਚ, ਜਿਹੜਾ ਉਹ ਲਿਖਦਾ ਨਾ ਉਹ ਲਿਖਣਾ ਬੰਦ ਕਰ, ਮੈਂ ਕੁਛ ਕਰਦਾ, ਸਭ ਕੁਛ ਤੂੰ ਕਰਦਾ, ਮੈਂ ਤੇਰਾ ਕਿਰਾਇਆ ਕਰਦਾ, ਫਿਰ ਉਹ ਮੈਂ ਖੋਣੀ ਹੈ ਅੰਦਰੋਂ।
ਦੂਜਾ
ਚੇਤਣੇ ਨਹੀਂ ਹੋਵੇ ਅੰਦਰੋਂ ਹੋ ਗਈ, ਇਹ ਪਾਣੇ ਜਾਪੇ ਅਜੂ ਵਿਚਾਰ ਨਾ ਵੀ ਹੋਵੇ ਕਿਵੇਂ ਖੋਈਏ, ਕੀ ਹੋਵੇ ਮੈਂ ਖੋਤੀ, ਜਦੋਂ ਇਹ ਵਿਚਾਰ ਚ ਪੈ ਗਏ ਜਦ ਹੋਵੇ ਖੋਈ ਜਾਣੀ ਹੈ, ਬਸ ਫਿਰ ਪਾਣੇ ਜਾਪੇ ਅਜੂ। ਜਿੰਨਾ ਭਾਣੇ ਦੇ ਵਿੱਚ ਜਾ ਹੋਵੇ ਕੋਈ ਵੀ, ਮੈਂ ਕੁਛ ਕਰ ਸਕਦਾ ਹੀ ਨਹੀਂ। ਜੇ ਮੈਂ ਕੁਛ ਕਰਦਾ ਫਿਰ ਪਰਮੇਸ਼ਰ ਕਿਵੇਂ ਕਰਦਾ? ਜੇ ਪਰਮੇਸ਼ਰ ਸਭ ਕੁਛ ਕਰਦਾ ਫਿਰ ਆਪਣਾ ਪਾਪ ਕਰਨਾ ਮਤਲਬ ਹੈ ਕੋਈ ਨਹੀਂ, ਮੈਂ ਕਰ ਨਹੀਂ ਸਕਦਾ। ਹਾਂ ਉਹ ਸੱਤ ਕਰਵਾਉਂਦਾ, ਸੱਤ ਹੀ ਹੈ ਕੰਮ, ਕਰਦੇ ਜੀਵੇ ਨੇ, ਜੀਵਾਂ ਨੂੰ ਪੈਦਾ ਵੀ ਕਰਦੇ ਨੇ, ਪਾਲਣਾ ਵੀ ਕਰਦੇ ਨੇ, ਜੀਵਾਂ ਦਾ ਸਤਿਕਾਰ ਵੀ ਜੀਵੇ ਕਰਦੇ ਨੇ, ਪਰ ਪਾਣਾ ਉਹਦਾ, ਪਾਣਾ ਉਹਦਾ, ਉਹਦੀ ਇੱਛਾ ਅਨੁਸਾਰ ਹੋ ਰਿਹਾ ਜੋ ਕੁਛ ਹੋ ਰਿਹਾ। ਜੇ ਇੱਛਾ ਉਹਦੀ ਅਨੁਸਾਰ ਹੋ ਰਿਹਾ, ਸਾਡਾ ਅਪਰਾਧ ਕੀ ਹੈ? ਕੁਛ ਵੀ ਨਹੀਂ। ਨਾ ਜੀ ਨੇ ਸਾਨੂੰ ਮਾਰਿਆ ਉਹਦਾ ਅਪਰਾਧ ਹੈ, ਸਾਡਾ ਕੋਈ ਨੁਕਸਾਨ ਕੀਤਾ ਉਹਦਾ ਅਪਰਾਧ ਹੈ, ਨਾ ਜੀ ਦਾ ਸਾਤੇ ਜੀ ਦਾ ਹੋਇਆ ਸਾਡਾ ਅਪਰਾਧ ਹੈ। ਪਰ ਸਾਡੇ ਚ ਕੀ ਹੈ, ਇਤਿਹਾਸ ਕਿਉਂ ਪੜ੍ਹਦੇ ਹਾਂ? ਜਿਹਨੇ ਸਾਡਾ ਅਪਰਾਧ ਕੀਤਾ ਸਾਡੇ ਅੰਦਰ ਉਹਦੇ ਗੁੱਸਾ ਹੈ, ਇਹ ਇਤਿਹਾਸ ਹੈ। ਹਉਮੇ ਨਹੀਂ ਖੋਈ ਗਈ ਵਿੱਚੋਂ, ਫਿਰ ਨਹੀਂ ਖੋਈ ਗਈ। ਜੇ ਵਿੱਚੋਂ ਖੋਈ ਗਈ, ਜੋ ਕੁਛ ਵਰਤਿਆ ਸੋ ਤੇਰਾ ਪਾਣ, ਜੋ ਵਰਤਿਆ ਉਹਦਾ ਪਾਣਾ ਸੀ।
ਦੂਜਾ ਮਿੱਟੇ ਇੱਕ ਹੋ ਗਿਆ,
ਪਰ ਦੂਜਾ ਮਨ ਮਿਟ ਗਿਆ, ਜਿਹੜਾ ਮਨ ਵਿਰੋਧ ਕਰਦਾ ਹੁਕਮ ਦਾ ਉਹ ਮਿਟ ਗਿਆ, ਫਿਰ ਇੱਕ ਹੁੰਦਾ ਹੈ। ਅਸਲ ਦੇ ਵਿੱਚ ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ, ਜਿਹੜੇ ਆਦਮੀ ਸਮਝਦੇ ਨੇ ਮੈਂ ਕੁਛ ਕਰ ਸਕਦਾ ਪੁੰਨ ਔਰ ਪਾਪ, ਉਹ ਹੁਕਮ ਦਾ ਵਿਰੋਧ ਕਰਦੇ ਨੇ। ਉਹ ਇਹ ਕਿਤੇ ਨਾ ਕਿਤੇ ਅਸਲ ਦੇ ਵਿੱਚ ਅੰਦਰੋਂ ਇਹ ਮੰਨਦੇ ਨੇ ਵੀ ਪਰਮੇਸ਼ਰ, ਉੱਤੋਂ ਮੂੰਹ ਨਾਲ ਤਾਂ ਕਹਿੰਦੇ ਨੇ ਪਰਮੇਸ਼ਰ ਦਾ ਕੀਤਾ ਸਭ ਕੁਛ ਹੁੰਦਾ, ਅੰਦਰੋਂ ਨਹੀਂ ਮੰਨਦੇ। ਅੰਦਰ ਦੀ ਹਾਲਤ ਹੋਰ ਹੈ, ਮੂੰਹ ਦੀ ਹਾਲਤ ਹੋਰ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ, ਕੱਚੇ ਨੇ ਕੱਚੇ ਨੇ।
ਜਗ ਕਰੜਾ ਮਨ ਮੁਖ ਗਵਾ,
ਜਗ ਕਰੜਾ ਪੱਥਰ ਹੈ, ਜਗਤ ਪੱਥਰ ਵਰਗਾ ਮਨ ਇਹਨਾਂ ਦਾ, ਮਨਮੁਖਾਂ ਦਾ ਮਨਮੁਖ ਹੈ, ਗਵਾਰ ਹੈ, ਪਸ਼ੂ ਹੈ ਉਹ, ਕਹੀ ਵੀ ਜਾਂਦਾ ਉਹਦਾ ਕੀਤਾ ਸਭ ਕੁਛ ਹੁੰਦਾ, ਫਿਰ ਕਹਿੰਦਾ ਮੈਂ ਕਰਦਾ, ਪਸ਼ੂ ਨਹੀਂ ਤਾਂ ਹੋਰ ਕੀ ਹੈ। ਮੰਨ ਵੀ ਲੈਂਦਾ ਮੁੱਕਰ ਵੀ ਜਾਂਦਾ, ਜਿਹੜੀ ਗੱਲ ਨੂੰ ਮੰਨਦਾ ਉਸੇ ਦੇ ਉਲਟ, ਇੱਧਰ ਸੱਚ ਕਹਿੰਦਾ ਜਿਹੜੇ ਝੂਠ ਕਹਿ ਦਿੰਦਾ, ਟਕਰਾ ਕਿਹੜੀ ਗੱਲ ਦਾ ਗੁਰਮਤਿ ਦੀ ਵਿਆਖਿਆ 'ਚ, ਟਕਰਾ ਗੁਰਮਤਿ ਦੀ ਵਿਆਖਿਆ 'ਚ ਇਸੇ ਗੱਲ ਦਾ, ਅਸੀਂ ਵੀ ਪੁੰਨ ਪਾਪ ਨੂੰ ਮੰਨਦੇ ਹਾਂ ਟੀਕਿਆਂ ਵਿੱਚ, ਜਦਕਿ ਗੁਰਮਤ ਸਭ ਸਪਸ਼ਟ ਕਹਿੰਦੀ ਹੈ ਪਾਪ ਪੁੰਨ ਹਮਰੇ ਵਸ ਨਾਹੀਂ। ਇਸ ਗੱਲ ਨੂੰ ਅਸੀਂ ਮੰਨਿਆ ਹੀ ਨਹੀਂ ਹੈ, ਇੱਧਰ ਜੇ ਨਹੀਂ ਮੰਨਿਆ ਤਾਂ ਮੂਰਖ ਗਵਾਰ ਨੇ ਸਿੱਖ ਸਾਰੇ, ਗੁਰਬਾਣੀ ਨੂੰ ਮੰਨਿਆ ਨਹੀਂ ਹੈ ਜੋ ਕੁਛ ਕਿਹਾ ਗੁਰਬਾਣੀ ਨੇ, ਮੰਨੀ ਹੋਈ ਹਿੰਦੂ ਮਤ ਹੈ, ਗੱਲਾਂ ਕਰਦੇ ਨੇ ਸਿੱਖੀ ਦੀ।
ਸ਼ਬਦ ਕਮਾਈਏ ਖਾਈਏ ਸਾਰ,
ਸ਼ਬਦ ਕਮਾਈਏ ਖਾਈਏ ਸਾਰ, ਕਮਾਈਏ ਕੀ ਸ਼ਬਦ ਦੀ ਕਮਾਈ ਕੀ ਹੈ, ਭਾਣਾ ਮੰਨ ਕੇ ਚੱਲਣਾ, ਭਾਣੇ ਅਨੁਸਾਰ ਚੱਲਣਾ ਸ਼ਬਦ ਦੀ ਕਮਾਈ ਹੈ, ਸ਼ਬਦ ਤਾਂ ਭਾਣਾ ਉਹੀ ਸ਼ਬਦ ਹੈ ਜੋ ਪਰਮੇਸ਼ਰ ਦਾ ਸ਼ਬਦ ਹੈ, ਭਾਣਾ ਉਹਦਾ ਸ਼ਬਦ ਹੈ, ਉਹ ਉਸੇ ਦੀ ਵਿਆਖਿਆ, ਇਹਨੂੰ ਸ਼ਬਦ ਤਾਂ ਹੀ ਕਹਿੰਦੇ ਆ ਜੋ ਉਹਨੇ ਕਢਾਇਆ ਮੂੰਹ ਚੋ ਹੀ, ਇਹਨੂੰ ਸ਼ਬਦ ਤਾਂ ਕਹਿੰਦੇ ਆ ਸ਼ਬਦ ਅਸਲ ਚ ਉਹ ਹੈ। ਇਹ ਸ਼ਬਦ ਕੀ ਹੈ, ਇਹ ਉਹਦਾ ਪਰਛਾਵਾਂ ਹੈ, ਜਿਵੇਂ ਕੋਈ ਬਿਰਛ ਹੁੰਦਾ ਉਹਦਾ ਪਰਛਾਵਾਂ ਨਹੀਂ ਹੁੰਦਾ, ਫਿਰ ਇਹਦਾ ਰੂਪ ਹੈ ਉਹਦਾ, ਇਹ ਰੂਪ ਵੀ ਤੀਏ ਤੋਂ ਆ ਕੇ ਅੱਖਰੀ ਰੂਪ ਹੈ, ਸ਼ਬਦ ਰੂਪ ਨਹੀਂ ਹੈ, ਸ਼ਬਦ ਵੀ ਕੰਨਾਂ ਦਾ ਵਿਸ਼ਾ ਹੁੰਦਾ, ਬਾਣੀ ਕੰਨਾਂ ਦਾ ਵਿਸ਼ਾ ਹੁੰਦਾ, ਬਾਣੀ ਬੋਲਣਾ ਬੋਲਣ ਤੇ ਇਹ ਅੱਖਰ ਬੋਲੇ ਤੇ ਬਾਣੀ ਬਣਦੇ ਨੇ, ਬੋਲੇ ਤੇ ਸੁਣਨੇ ਨੇ, ਇਹ ਤਾਂ ਸ਼ਬਦ ਦਾ ਵੀ ਅੱਖਰੀ ਰੂਪ ਹੈ।
ਸ਼ਬਦ ਕਮਾਈਏ ਖਾਈਏ ਸਾਰ,
ਪਰ ਇਹਨੂੰ ਵੀ ਜੋ ਕੁਛ ਕਹਿ ਰਹੀ ਹੈ ਬਾਣੀ ਗੁਰਬਾਣੀ ਸਾਨੂੰ, ਇਹਦੀ ਕਮਾਉਣੀ ਹੈ, ਕਮਾਉਣੀ ਦਾ ਮਤਲਬ ਇਹ ਨਹੀਂ ਵੀ ਇਹਦੇ 20 ਪਾਠ ਰੋਜ਼ ਕਰਨੇ ਨੇ ਜਪਜੀ ਸਾਹਿਬ ਦੇ, ਜਾਂ ਸੁਖਮਨੀ ਸਾਹਿਬ ਦੇ 5 ਪਾਠ ਰੋਜ਼ ਕਰਨੇ ਨੇ, ਜਾਂ 250 ਪਾਠ ਕਰਕੇ ਭੋਗ ਪਾਉਣੇ, ਇਹ ਕਮਾਈ ਨਹੀਂ ਹੈ, ਕਮਾਈ ਹੈ ਮੰਨਣਾ, ਮੰਨਣਾ ਤੇ ਚੱਲਣਾ, ਜਿਹੜਿਆਂ ਨੇ ਮੰਨਿਆ ਔਰ ਚੱਲਿਆ ਉਹਨਾਂ ਨੂੰ ਪ੍ਰਾਪਤੀ ਹੋਈ ਹੈ, ਉਹਨਾਂ ਨੂੰ ਇਹਦਾ ਰੰਗ ਚੜਿਆ, ਬਾਕੀ ਜਿਹੜੇ ਨੇ ਬਾਕੀ ਤਾਂ ਉਹੀ ਜਿਹੜੀ ਹੈ ਨਾ ਕਲਪਨਾ ਦੀ ਨਦੀ ਵਿੱਚ ਬਹਿ ਗਏ ਸਾਰੇ, ਉਹ ਕਾਲੀ ਧਾਰ ਬੁੱਢੇ ਕਾਲੀ ਧਾਰ
ਅੰਤਰ
ਕਾਲੀ ਧਾਰ 'ਚ ਡੁੱਬ ਗਏ, ਚੱਬੜ ਚੱਲਣ ਰਤਨ ਸੇ, ਜਿਹੜੇ ਬਾਣੀ ਕਰਨੀ ਬਹੁਤ ਹੈ ਖਾਈਏ ਸਾਰ, ਸਾਰ ਖਾਈਏ ਨਾ, ਇਹ ਬਹੁਤ ਕਰਨੀ ਹੈ, ਚੱਬਣ ਵਾਲੀ ਗੱਲ ਹੈ, ਚੱਬਣ ਚੱਲਣ ਰਤਨ ਸੇ ਸੁਣੀਆਂ ਰਬਹਿ ਗਏ, ਜਿਹਨਾਂ ਨੇ ਸੁਣ ਕੇ ਛੱਡਤਾ ਨਾ ਚੱਬੇ ਨੀ, ਬਰੀਕ ਕਰਕੇ ਖਾਧੀ ਨੀ, ਹਜ਼ਮ ਨੀ ਹੋਈ, ਚੱਬਣ ਚੱਲਣ ਰਤਨ ਸੇ, ਉਹਨਾਂ ਨੂੰ ਰਤਨ ਹੋ ਗਏ ਮੱਤ ਵਿੱਚ, ਰਤਨ ਉਹਨਾਂ ਦੇ ਅੰਦਰ ਚਾਨਣ ਹੋ ਗਿਆ, ਗੁਣ ਪੈਦਾ ਹੋ ਗਏ ਉਹਨਾਂ ਦੇ ਵਿੱਚ, ਮੱਤ ਵਿੱਚ ਰਤਨ ਜਵਾਹਰ ਸਾਰੇ ਉਹਨਾਂ ਦੇ ਅੰਦਰ ਪ੍ਰਗਟ ਹੋ ਗਏ, ਰਤਨ ਸੇ ਆਪੇ ਰਤਨ ਬਣ ਗਏ, ਸੁਣੀਆਂ ਰਬਹਿ ਗਏ, ਜਿਹਨਾਂ ਨੇ ਬਾਣੀ ਸੁਣ ਸੁਣ ਕੇ ਛੱਡਤੀ ਨਾ ਕੀਰਤਨ ਦਰਬਾਰਾਂ 'ਚ, ਉਹ ਕਾਲੀ ਧਾਰ 'ਚ ਬਹਿ ਗਏ, ਤ੍ਰਿਸ਼ਨਾ ਦੀ ਨਦੀ 'ਚ ਡੁੱਬ ਬਹਿ ਗਏ, ਰੁੜੇ ਜਾਂਦੇ ਨੇ ਪੈਰ ਕਿਤੇ ਨਹੀਂ ਲੱਗਦੇ, ਉਹਦਾ ਜਿੰਨਾ ਚਿਰ ਸੁਣਦੇ ਨੇ ਉਨਾ ਚਿਰ ਵੀ ਤ੍ਰਿਸ਼ਨਾ ਅੰਦਰ ਚੱਲਦੀ ਹੈ, ਕਿਸੇ ਦਾ ਮਨ ਭਾਵੇਂ ਡਿੱਗ ਜਾਏ, ਸੁਣੀਆਂ ਰਬਹਿ ਗਏ, ਹੇੜੇ ਮੋਤੀ ਤਾਂ ਜਾਨੀ ਚੱਲ ਗਏ, ਪਤਾ ਜਦ ਲੱਗਣਾ ਜਦ ਸਰੀਰ ਛੱਡਣਾ।